दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच पिछले अध्याय दी समाप्ति कीती सी ग्रंथाकार भाई संतोख सिंह जी ने। अज एक नवे अध्याय दा प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। प्रेम चंद सैलेंद्र तब दूर बचायन जंग खरो बिलोकत जंग को बिचरे वीर निसंग। क्योंकि युद्ध दी वार्ता दा बयान हो रहे राजा भीमचंद दूर ही खलो के अपने आप दा बचा करके इस जंग नूं देख रहा सी जिहड़ा जंग निसंग रूप दे विच सूरमे एक दूजे दे नाल लड़ रहे सन। संग हडूरिये भूप कटोच के साथ कह कह लूर को राजा मार परी बेशुमार महा कमसान पर्यो ने खालसा पाजा। कवि संतोख सिंह जी लिखते ने के हंडूरिये राजे नू ते कटोचिये राजे नू दोवा राजा नू कहलूर दा पाव के राजा भीमचंद कहिंदा है के बड़ी बेशुमार मार पई है बड़ा कमसान दा युद्ध होया नहीं खालसा पाजा पर खालसा डर के भज्या ने। पीर परी तर तीर रहे बहो जंग लरे ना सक्यो कुछ काजा। कहिंदा है कि असी सारे दे सारे बड़ा लड़े हां बड़ी वड्डी विपता भी साडे ते पई है जंग लड़े हां पर जंग लड़न दे नाल भी कोई साडा कार्ज सौरिया नहीं। अपनी सैन बलोकत क्यों नहीं पीछे हटी तज के कुल राजा। दोवा राजा नू राजा भीमचंद कहिंदा है कि अपनी सारी दी सारी सेना तुसी क्यों नहीं देखते दे, क्योंकि सारे दे सारे हट रहे ने धीरज नू छड़ छड़ के ते नाले अपने कुल दी लाज नू छड़ छड़ के सारे दौड़ रहे ने। गुजर रंगर को सरदार लखी बहु मार खरियों डर सो। इस तो अलावा राजा भीमचंद कहिंदा है कि गुजरां ते रंगणा दा जिहड़ा सरदार है कहण तो भाव के जमतुल्ला ओ भी कहिंदा है कि बहुती ज्यादा मार पैंदी नूं देख के पिछे हट के टल के खलोता है। बोलत बाक कटोच हंडूरिया ਕੇਸਰੀ ਚੰਦ ਕੋਲੇ ਹੋ ਬੁਲਾਈ। ਉਸ ਵੇਲੇ ਜਿਹੜਾ ਹੰਡੂਰੀਆ ਰਾਜਾ ਹੈ ਉਹ ਕਹਿੰਦਾ ਕਿ ਕੇਸਰੀ ਚੰਦ ਨੂੰ ਹੁਣ ਅੱਗੇ ਬੁਲਾਉਣਾ ਚਾਹੀਦਾ। ਦਾਹਣ ਸਹਿਣ ਲੀਏ ਉਮਡੈ ਤਿਤ ਛੋਰ ਬੰਦੂਕਣ ਕੋ ਸਮਦਾਈ। ਕਹਿੰਦਾ ਕਿ ਸੱਜੇ ਪਾਸਿਓਂ ਬਹੁਤੀ ਸਾਰੀ ਸੈਨਾ ਨੂੰ ਨਾਲ ਲੈ ਕੇ ਉਹ ਅੱਗੇ ਨੂੰ ਵਧੇ, ਆਪਣੀਆਂ ਬਹੁਤੀਆਂ ਸਾਰੀਆਂ ਬੰਦੂਕਾਂ ਦਾ ਵਾਰ ਕਰਦਾ ਹੋਇਆ। ਬਾਮ ਦਿਸ਼ਾ ਜਮ ਤੁਲ ਬੜੈ ਜਮ ਤੁਲ ਬਣੈ ਬਹੁ ਸਿੰਘਣ ਕਾਈ। ਸੱਜੇ ਪਾਸਿਓਂ ਜਾਵੇਗਾ ਰਾਜਾ ਕੇਸਰੀ ਚੰਦ ਤੇ ਖੱਬੇ ਪਾਸਿਓਂ ਕਹਿੰਦਾ ਹੈ ਕਿ ਜਿਹੜਾ ਜਮਤੁੱਲਾ ਭਾਊ ਹੈ ਉਹ ਇਸ ਤਰ੍ਹਾਂ ਵਧੇਗਾ ਜਿਵੇਂ ਜਮ ਵਧਦਾ ਹੈ, ਭਾਵ ਕਿ ਜਿਵੇਂ ਜਮ ਮੌਤ ਦੇ ਘਾਟ ਪ੍ਰਾਣੀਆਂ ਨੂੰ ਉਤਾਰਦਾ ਹੈ ਇਸੇ ਤਰ੍ਹਾਂ ਜਮਤੁੱਲਾ ਭਾਊ ਅੱਗੇ ਵਧ ਕੇ ਯਮ ਦਾ ਰੂਪ ਬਣ ਕੇ ਜਾਏਗਾ ਸਿੰਘਾਂ ਦੇ ਵਾਸਤੇ। ਬੀਚ ਥੇਰੇ ਹਮ ਫੌਜ ਕੋ ਪੇਲੇ ਖੇਲ ਕੋ ਕਾਲੈ ਦੇਹੇ ਪਜਾਈ। ਤੇ ਕਹਿੰਦਾ ਹੈ ਕਿ ਬਾਕੀ ਸਾਰੇ ਅਸੀਂ ਜਿਹੜੇ ਰਾਜੇ ਹਾਂ ਇਹ ਵਿੱਚੋਂ ਹੋ ਕੇ ਫੌਜ ਨੂੰ ਹੱਲਾ ਸ਼ੇਰੀ ਦੇ ਕੇ ਅੱਗੇ ਪ੍ਰੇਰਾਂਗੇ। ਹੇਲ ਕੋ ਕਾਲੈ ਦੇਹ ਪਜਾਈ, ਵੱਡਾ ਹੱਲਾ ਇਸ ਪ੍ਰਕਾਰ ਦੇ ਨਾਲ ਕਰਾਂਗੇ ਤੇ ਖਾਲਸੇ ਨੂੰ ਪਜਾ ਦਿਆਂਗੇ। ਸਿੰਘ ਪ੍ਰਵੇਸ਼ ਆਨੰਦਪੁਰੇ ਮੈਂ ਬਾਹਰ ਮੋਰਚ ਦੇਹੋ ਲਗਾਈ। ਭਾਵ ਕੇ ਸਿੰਘ ਤੇ ਪ੍ਰਵੇਸ਼ੇ ਹੋਏ ਨੇ ਆਨੰਦਪੁਰ ਨਗਰੀ ਦੇ ਵਿੱਚ, ਉਹ ਬਹੁਤਾ ਜਿਆਦਾ ਅੱਗੇ ਵਧ ਨਹੀਂ ਰਹੇ, ਇਸ ਕਰਕੇ ਬਾਹਰ ਸਾਨੂੰ ਮੋਰਚੇ ਲਾ ਲੈਣੇ ਚਾਹੀਦੇ ਨੇ। ਕਾਇਲ ਹੋਏ ਉਠਾਏ ਪਠਾਵੋ ਆਪ ਸਮੀਪ ਟੁਕੋ ਬਲ ਲਾਈ। ਜਿਹੜੇ ਸਾਡੇ ਸਾਥੀ ਕਾਇਲ ਹੋਣਗੇ ਉਹਨਾਂ ਨੂੰ ਪਿੱਛੇ ਰੱਖਿਆ ਜਾਵੇਗਾ ਤੇ ਆਪ ਬਲ ਨੂੰ ਲਾ ਕੇ ਜਿਆਦਾ ਤੋਂ ਜਿਆਦਾ ਅੱਗੇ ਟੁਕਣਾ ਚਾਹੀਦਾ ਹੈ, ਵਧਣਾ ਚਾਹੀਦਾ। ਕੌ ਲਗ ਹੋਏ ਮਵਾਸ ਯਹਾਂ ਲਦ ਤੂਰ ਨਹੀਂ ਗੁਰ ਕੋ ਨਿਕ ਸਾਈ। ਭਾਵ ਕੇ ਕਦੋਂ ਕ ਤੱਕ ਆਕੀ ਹੋ ਕੇ ਇਸ ਜਗ੍ਹਾ ਤੇ ਲੜਦੇ ਰਹਿਣਗੇ, ਆਖਰਕਾਰ ਗੁਰੂ ਨੂੰ ਆਨੰਦਪੁਰ ਨਗਰੀ ਤੋਂ ਬਾਹਰ ਨਿਕਲਣਾ ਹੀ ਪਏਗਾ। ਆਪਸ ਮੇ ਕਹਿ ਬਾਕ ਸੁਨੇਮ ਕੇਸਰੀ ਚੰਦ ਕੋ ਫੇਰ ਸੁਣਾਈ। ਆਪਸ ਦੇ ਵਿੱਚ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ, ਇਸ ਤੋਂ ਬਾਅਦ ਰਾਜੇ ਕੇਸਰੀ ਚੰਦ ਨੂੰ ਆਪਣੇ ਕੋਲ ਬੁਲਾਇਆ ਤੇ ਫਿਰ ਉਸ ਨੂੰ ਸੁਣਾ ਕੇ ਆਖਿਆ। ਵੀਰ ਲਰੇ ਦਿਸ਼ ਦੋਯਨ ਕੇ ਬਹੁ ਵਾਰ ਪ੍ਰਹਾਰਤ ਹਾਰ ਗਏ। ਕਹਿੰਦੇ ਨੇ ਕਿ ਸਾਡੇ ਸੂਰਮੇ ਲੜੇ ਨੇ ਬਹੁਤਾ ਜਿਆਦਾ, ਬੜੇ ਵਾਰ ਵੀ ਕੀਤੇ ਨੇ ਪਰ ਵਾਰ ਕਰਦਿਆਂ ਕਰਦਿਆਂ ਆਖਰਕਾਰ ਸਾਡੇ ਸੂਰਮੇ ਹਾਰ ਗਏ ਨੇ। ਦੂਰ ਥੇਰੇ ਤੁਪ ਕਾਣ ਚਲਾਵਤ ਪੈਦਲ ਆਡ ਕੋ ਲੇਤ ਪਏ। ਭਾਵ ਕੇ ਹੁਣ ਸਾਡੇ ਜਿਹੜੇ ਸੂਰਮੇ ਨੇ ਦੂਰੋਂ ਹੀ ਖਲੋ ਕੇ ਬੰਦੂਕਾਂ ਦਾ ਵਾਰ ਕਰਦੇ ਨੇ, ਪੈਦਲ ਆਡ ਕੋ ਲੇਤ ਪਏ। ਜਿਹੜੀ ਪੈਦਲ ਸੈਨਾ ਹੈ ਓਟਾਂ ਨੂੰ ਆਸਰਾ ਨੂੰ ਧਾਰਨ ਕਰ ਕਰਕੇ ਰੁਕ ਰਹੀ ਹੈ, ਭਾਵ ਕੇ ਸਾਹਮਣੇ ਬਹੁਤੇ ਹੋ ਨਹੀਂ ਰਹੇ। ਫੇਰ ਤੁਫੰਗਣ ਸਿੰਘਣ ਕੇ ਪਿਖ ਹੱਥ ਲਏ ਹਥਿਆਰ ਪਏ। ਭਾਵ ਕੇ ਸਿੰਘਾਂ ਨੇ ਜਿਹੜਾ ਗੋਲੀਆਂ ਦਾ ਬਹੁਤਾ ਜਿਆਦਾ ਵਾਰ ਕੀਤਾ ਹੈ ਉਹਨਾਂ ਵੈਰੀਆਂ ਦੇ ਕਰਾਰੇ ਹੱਥਾਂ ਨੂੰ ਇਹਨਾਂ ਸਾਰਿਆਂ ਨੇ ਦੇਖ ਲਿਆ। ਨੇਰ ਕਰੈ ਨ ਡਰੈ ਮਨ ਦੈ ਨਹਾਨੈ ਪਟ ਸੈਣ ਲਿਟੇ ਸੋ ਪਏ। ਭਾਵ ਕੇ ਹੁਣ ਸਾਡੇ ਜਿਹੜੇ ਸੈਨਿਕ ਨੇ ਉਹ ਸਿੰਘਾਂ ਦਾ ਨੇੜਾ ਨਹੀਂ ਕਰਦੇ, ਮਨ ਦੇ ਵਿੱਚ ਡਰ ਮੰਨਦੇ ਨੇ। ਦੈ ਨਾ ਹਨੇ ਪਟ ਸੈਣ ਲਿਟੇ ਸੋ ਪਏ, ਨੇੜਾ ਨਹੀਂ ਕਰਦੇ, ਮਨ ਉਹ ਇਸ ਤਰ੍ਹਾਂ ਸਮਝ ਕੇ ਡਰਦੇ ਨੇ ਕਿ ਸੂਰਮੇ ਲਿਟੇ ਪਏ ਨੇ ਪਹਿਲਾਂ ਵੀ ਬਹੁਤੇ ਸਾਰੇ ਤੇ ਸਾਨੂੰ ਵੀ ਇਸੇ ਤਰੀਕੇ ਦੇ ਨਾਲ ਮਾਰ ਕੇ ਸਿੰਘ ਲਿਟਾ ਦੇਣਗੇ। ਗਰੀਸ਼ ਭੀਮ ਚੰਦ ਨੇ ਪ੍ਰਚਾਰ ਬੀਰ ਬ੍ਰਿੰਦ ਨੇ ਹਕਾਰ ਪਾਸ ਕੇਸਰੀ ਮਨਿੰਦ ਯੋਜ ਕੇਸਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਰਾਜਾ ਭੀਮ ਚੰਦ ਹੈ ਉਸਨੇ ਬਹੁਤੇ ਸਾਰੇ ਆਪਣੇ ਨਾਲ ਦੇ ਸੂਰਮਿਆਂ ਨੂੰ ਬਹੁਤਾ ਵੰਗਾਰਿਆ ਹੈ ਤੇ ਫਿਰ ਆਪਣੇ ਲਾਗੇ ਬੁਲਾ ਕੇ ਕੇਸਰੀ ਚੰਦ ਨੂੰ ਕੁਝ ਆਖਣਾ ਸ਼ੁਰੂ ਕੀਤਾ ਹੈ ਜਿਹੜਾ ਕੇਸਰੀ ਚੰਦ ਹੈ। ਮਨਿੰਦ ਓਜ ਕੇਸਰੀ, ਕੇਸਰੀ ਹਾਥੀ ਨੂੰ ਵੀ ਆਖਿਆ ਜਾਂਦਾ ਹੈ। ਭਾਵ ਕੇ ਜਿਹੜਾ ਰਾਜਾ ਕੇਸਰੀ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਕਿ ਵੱਡਾ ਹਾਥੀ ਬਲ ਵਾਲਾ ਹੁੰਦਾ। ਪਨੰਤ ਹਿਲ ਕਾਲਿਓ ਬਿਲੋਕ ਤੂੰ ਸੰਭਾਲ ਬੇ, ਕਮਾਨ ਬਾਣ ਤਾਨੀਏ ਸਮੂਹ ਲੇ ਸੰਗਾਨੀਏ। ਕੇਸਰੀ ਚੰਦ ਨੂੰ ਕਹਿੰਦਾ ਹੈ ਰਾਜਾ ਭੀਮ ਚੰਦ ਕੇ ਵੱਡੇ ਹੱਲੇ ਨੂੰ ਤੂੰ ਕਰਨਾ ਹੈ, ਇਸ ਤਰੀਕੇ ਦੇ ਨਾਲ ਤੂੰ ਆਪਣੇ ਬਲ ਦੀ ਸੰਭਾਲ ਕਰ, ਹੱਥ ਦੇ ਵਿਚ ਧਨੁਸ਼ ਬਾਣ ਨੂੰ ਧਾਰਨ ਕਰ ਤੇ ਬਹੁਤਿਆਂ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧ। ਪਦਾਨ ਬੂਜ ਰਾਣ ਕੋ ਦਿਸ਼ਾਨ ਦੁਤੀ ਜਾਣ ਕੋ ਸਚੇਤ ਸੋਏ ਕੀਜੀਏ ਨਿਸੰਗ ਸੰਗ ਲੀਜੀਏ। ਭੀਮ ਚੰਦ ਕਹਿੰਦਾ ਕਿ ਜਿਹੜਾ ਗੁਜਰਾਂ ਦਾ ਪ੍ਰਧਾਨ ਹੈ ਉਹ ਦੂਜੇ ਪਾਸਿਓਂ ਜਾਵੇਗਾ ਜਿਹੜਾ ਕਿ ਭਾਵ ਜਮਤੁੱਲਾ ਹੈ, ਸੁਚੇਤ ਹੋ ਕੇ ਤੁਸੀਂ ਨਿਸੰਗ ਰੂਪ ਦੇ ਵਿਚ ਦੋਵੇਂ ਦੇ ਦੋਵੇਂ ਅੱਗੇ ਵਧੋ। ਬਟੋਰ ਬੀਰ ਤਾਈਏ ਸੋ ਇਕ ਬਾਰ ਜਾਈਏ, ਹਜ਼ਾਰੂਨ ਹੇਲ ਕੋ ਮਿਲਾਏ ਦੇਹੋ ਪੇਲ ਕੋ। ਬਹੁਤੇ ਸੂਰਮੇ ਦੇ ਇਕੱਠ ਨੂੰ ਲੈ ਕੇ ਅੱਗੇ ਵਧੋ, ਇੱਕੋ ਵਾਰੀ ਜਾ ਕੇ ਹੱਲਾ ਕਰੋ, ਹਜ਼ਾਰਾਂ ਦੇ ਹੱਲੇ ਨੂੰ ਕੀਤਾ ਜਾਵੇ, ਸਾਰਿਆਂ ਵੈਰੀਆਂ ਨੂੰ ਖਦੇੜ ਦਿੱਤਾ ਜਾਵੇ। ਪਲਾਏ ਪੁੰਜ ਖਾਲਸਾ ਪੁਰੋ ਬਿਸਾਲ ਲਾਲਸਾ, ਪੁਰੇ ਆਨੰਦ ਬਾਰੀਏ ਸੁਯੋਜ ਕੋ ਸੁਧਾਰੀਏ। ਭਾਵ ਕੇ ਬਹੁਤਾ ਜਿਹੜਾ ਖਾਲਸਾ ਆ ਰਿਹਾ ਹੈ ਉਹ ਪਿੱਛੇ ਨੂੰ ਦੌੜ ਜਾਏਗਾ, ਤੁਹਾਡੇ ਮਨ ਦੀ ਜਿਹੜੀ ਜਿੱਤ ਦੀ ਲਾਲਸਾ ਹੈ ਉਹ ਪੂਰੀ ਹੋਵੇਗੀ। ਆਨੰਦਪੁਰ ਨਗਰੀ ਦੇ ਵਿੱਚ ਧੱਕ ਕੇ ਇਹਨਾਂ ਸਾਰਿਆਂ ਨੂੰ ਵਾੜ ਦੇਵਾਂਗੇ ਜਿਹੜੇ ਥੋੜੇ ਬਾਹਰ ਨਿਕਲੇ ਹੋਏ ਨੇ। ਆਪਣੇ ਓਜ ਨੂੰ, ਆਪਣੀ ਤਾਕਤ ਨੂੰ ਸੰਭਾਲਣਾ ਚਾਹੀਦਾ। ਸੋ ਕੇਸਰੀ ਸੁਨੰਤ ਪਾ ਚਲੰਤ ਚੌਪਵੰਤ ਪਾ, ਜਹਾਂ ਕਹਾਂ ਪ੍ਰਚਾਰ ਕੈ ਸੁਹੇਲ ਕੋ ਉਚਾਰ ਕੈ। ਰਾਜੇ ਭੀਮ ਚੰਦ ਦੀ ਗੱਲ ਨੂੰ ਸੁਣਿਆ ਹੈ ਕੇਸਰੀ ਚੰਦ ਨੇ, ਫਿਰ ਵੱਡੀ ਲਾਲਸਾ ਨੂੰ ਧਾਰਨ ਕਰਕੇ ਉਹ ਅੱਗੇ ਵਧਿਆ ਹੈ, ਆਪਣੇ ਨਾਲ ਦੇ ਲੜਾਕੂ ਸੂਰਮਿਆਂ ਨੂੰ ਪ੍ਰਚਾਰਿਆ ਹੈ, ਵੰਗਾਰਿਆ ਹੈ ਤੇ ਹੱਲਾ ਕਰਨ ਦਾ ਆਦੇਸ਼ ਦਿੱਤਾ। ਸਮੂਹ ਅਗਰ ਤੋਰ ਕੈ ਮਹਾਨ ਜੁਦ ਲੋਰ ਕੈ, ਤੁਰੰਗ ਕੋ ਤਰਪਾਏ ਕੈ ਤੇ ਉਤੈ ਭਜਾਏ ਕੈ। ਸਮੂਹਾਂ ਸੈਨਿਕਾਂ ਨੂੰ ਅੱਗੇ ਤੋਰਿਆ ਹੈ, ਮਹਾਨ ਜੁੱਧ ਲੜਨ ਦੀ ਜਿਨ੍ਹਾਂ ਦੇ ਮਨ ਦੇ ਵਿਚ ਇੱਛਾ ਹੈ, ਸਾਰਿਆਂ ਨੇ ਘੋੜਿਆਂ ਨੂੰ ਭਜਾਇਆ ਹੈ, ਇਧਰ ਉਧਰ ਦੌੜੇ ਨੇ। ਜਮ ਤੁਲ ਪਾਉ ਤੇਹ ਕਹਿਰਾਉ, ਇਤ ਦੇੜ ਹੈ ਕਹਿ ਪਰੋਰ ਸਹਿ ਕਹਿ। ਇਸ ਤੋਂ ਇਲਾਵਾ ਜਿਹੜਾ ਜਮਤੁੱਲਾ ਪਾਉ ਹੈ ਉਸ ਨੂੰ ਰਾਜਾ ਕੇਸਰੀ ਚੰਦ ਕਹਿੰਦਾ ਕਿ ਇਸ ਪਾਸਿਓਂ ਤੂੰ ਦ੍ਰਿੜਤਾ ਦੇ ਨਾਲ ਰਹਿਣਾ ਹੈ ਤੇ ਗੁੱਸੇ ਨੂੰ ਧਾਰਨ ਕਰਕੇ ਵੈਰੀਆਂ ਤੇ ਵਾਰ ਕਰ। ਉਤ ਕਹਿ ਲੂਰੀ ਰਿਸ ਉਰ ਪੂਰੀ, ਅਰ ਪਰ ਧਾਵੈ ਸ਼ਤਰਨ ਕਾਵੈ। ਕੇਸਰੀ ਚੰਦ ਕਹਿੰਦਾ ਕਿ ਮੈਂ ਸੱਜੇ ਪਾਸਿਓਂ ਹਮਲਾ ਕਰਾਂਗਾ ਤੇ ਤੂੰ ਖੱਬੇ ਪਾਸਿਓਂ ਹਮਲਾ ਕਰਨਾ ਤੇ ਦੂਸਰੇ ਪਾਸੇ ਜਿਹੜਾ ਰਾਜਾ ਭੀਮ ਚੰਦ ਹੈ ਤੇ ਜਿਹੜੇ ਹੋਰ ਰਾਜੇ ਨੇ ਉਹਨਾਂ ਦੇ ਮਨ ਦੇ ਵਿਚ ਵੀ ਬੜੀ ਰਿਸ ਹੈ, ਬੜਾ ਗੁੱਸਾ ਹੈ, ਉਹ ਵਿਚਕਾਰਲੇ ਪਾਸਿਓਂ ਅੱਗੇ ਨੂੰ ਧਾਉਣਗੇ, ਸ਼ਸਤਰਾਂ ਦਾ ਵਾਰ ਕਰਨਗੇ। ਸਭ ਗਿਰ ਨਾਥੇ ਧਨ ਸਰ ਹਾਥੇ, ਚਹ ਚਿਤ ਹੇਲਾ ਕਰਨ ਤਕੇਲਾ। ਜਮਤੁੱਲੇ ਭਾਉ ਨੂੰ ਕੇਸਰੀ ਚੰਦ ਰਾਜਾ ਕਹਿੰਦਾ ਕਿ ਸਾਰਿਆਂ ਹੀ ਪਹਾੜੀ ਰਾਜਿਆਂ ਦੇ ਮਨ ਦੇ ਵਿਚ ਬੜਾ ਚਾਹ ਹੈ, ਇੱਕੋ ਵਾਰੀ ਸਾਰੇ ਦੇ ਸਾਰੇ ਹੱਲਾ ਧਾਰਨ ਕਰਨਾ ਚਾਹੁੰਦੇ ਨੇ, ਸਾਰਿਆਂ ਨੇ ਆਪਣੇ ਆਪ ਦੀ ਸੰਭਾਲ ਕੀਤੀ ਹੋਈ ਹੈ, ਧਨਸ਼ਾਂ ਬਾਨਾਂ ਨੂੰ ਸਾਂਭਿਆ ਹੋਇਆ। ਬਣ ਸਾਵਧਾਨਾ ਤਜੋ ਨਿਸ਼ਾਨਾ, ਕਰ ਤਕਰਾਈ ਬਹੁ ਬਿਦ ਗਾਈ। ਕਵੀ ਜੀ ਲਿਖਦੇ ਨੇ ਕਿ ਬਹੁਤੀ ਤਰ੍ਹਾਂ ਦੇ ਨਾਲ ਜਮਤੁੱਲੇ ਨੂੰ ਸਮਝਾਇਆ ਹੈ ਤੇ ਨਾਲੇ ਬੜੀ ਤਕੜਾਈ ਕਰਨ ਦਾ ਆਦੇਸ਼ ਕੀਤਾ ਹੈ। ਕੇਸਰੀ ਚੰਦ ਕਹਿੰਦਾ ਬਣ ਸਾਵਧਾਨਾ ਤਜੋ ਨਿਸ਼ਾਨਾ, ਇਹ ਜਮਤੁੱਲੇ ਪਾਉ ਤੂੰ ਬੜਾ ਸਾਵਧਾਨ ਹੋ ਕੇ ਹੁਸ਼ਿਆਰੀ ਦੇ ਨਾਲ ਵੈਰੀਆਂ ਦੇ ਉੱਤੇ ਨਿਸ਼ਾਨੇ ਮਾਰ, ਪਾਵ ਕੇ ਵੈਰੀਆਂ ਤੇ ਵਾਰ ਕਰ। ਉਦੈ ਸਿੰਘ ਜਾਨਾ ਸੋ ਬੈਨ ਬਖਾਨਾ, ਕਨੈ ਛਤਰ ਆਏ ਸੋ ਰੌਰ ਮਚਾਏ। ਉਸੇ ਵੇਲੇ ਜਮਤੁੱਲੇ ਨੇ ਬਹੁਤੀ ਜ਼ਿਆਦਾ ਮਾਰ ਮਾਰਨੀ ਸ਼ੁਰੂ ਕੀਤੀ ਹੈ। ਜਿਹੜਾ ਉਦੈ ਸਿੰਘ ਸਤਿਗੁਰਾਂ ਦਾ ਸੂਰਮਾ ਹੈ ਉਸਨੇ ਜਾਣਿਆ ਕਿ ਵੈਰੀ ਅੱਗੇ ਵੱਧ ਆ ਰਹੇ ਨੇ, ਉਸ ਵੇਲੇ ਉਹਨੇ ਬਹੁਤਾ ਜ਼ਿਆਦਾ ਰੋਹ ਕੀਤਾ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਲਲਕਾਰਿਆ। कनो हेल पायो दलं वृंद तायो बनो सावधान गहो शस्त्र पाने। उदय सिंह कहिंदा कि बहुते हल्ले नू धारण करके वैरी दा दल अगे वध रहा है, इस करके सूरमे सारे दे सारे सावधान हो जाओ, हथियारां नू अपने हथां दे विच सांभ लो। ना पैर हिलायो खरे शत्र कायो बड़े होए गाडे करा चोल काडे। उस वेले किसे ने भी अपने पैरां नू हिलाया नहीं है, ਉਹਨਾਂ ਨੇ ਸ਼ਤਰੂਆਂ ਦੇ ਉੱਤੇ ਵਾਰ ਕਰਨਾ ਸ਼ੁਰੂ ਕੀਤਾ ਹੈ। ਬੜੇ ਕਰਾ ਚੋਲ ਵੱਗੇ ਨੇ ਭਾਵ ਕੇ ਬੜੀਆਂ ਤਲਵਾਰਾਂ ਲਿਸ਼ਕੀਆਂ ਨੇ। ਸਭੈ ਕੋ ਸੁਣਾਇਓ ਸੁਚੇਤਾ ਕਰਾਇਓ ਸੰਵਾਰੀ ਤੁਫੰਗੈ ਭਏ ਭੀਮ ਰੰਗੈ। ਉਦੈ ਸਿੰਘ ਨੇ ਸਾਰਿਆਂ ਨੂੰ ਸੁਣਾਇਆ ਹੈ, ਇਸ ਤਰ੍ਹਾਂ ਦੀ ਗੱਲ ਕਹਿ ਕੇ ਸਾਰਿਆਂ ਨੂੰ ਸੁਚੇਤ ਕੀਤਾ ਹੈ, ਸਾਰਿਆਂ ਨੇ ਬੰਦੂਕਾਂ ਨੂੰ ਸੰਭਾਲਿਆ ਹੈ। ਭਏ ਭੀਮ ਰੰਗੈ ਪਾਵ ਕੇ ਬੜੇ ਭਿਆਨਕ ਰੋਹ ਦੇ ਵਿੱਚ ਸੂਰਮੇ ਆ ਗਏ। ਗੁਰ ਪੁੱਤਰ ਤਬੈ ਹੋਏ ਕਹਿ ਸੁਚੇਤ ਲੈ ਸਿੰਘ ਸੰਗ ਰਿਪ ਹਤਨ ਹੇਤ। ਇਸ ਤੋਂ ਇਲਾਵਾ ਸਤਿਗੁਰਾਂ ਦਾ ਸਪੁੱਤਰ ਭਾਵ ਕੇ ਅਜੀਤ ਸਿੰਘ ਉਹ ਵੀ ਸੁਚੇਤ ਹੋਇਆ ਹੈ, ਉਹਨੇ ਆਪਣੇ ਹੱਥ ਦੇ ਵਿੱਚ ਧਨੁਸ਼ ਨੂੰ ਸਾਂਭਿਆ ਹੈ ਤੇ ਵੈਰੀਆਂ ਦੇ ਉੱਤੇ ਮਾਰ ਕਰਨ ਲੱਗਾ ਤੀਰਾਂ ਦੀ। ਵਦੇ ਅਗਰ ਤਰਿਓ ਸਰ ਚਾਂਪ ਹਾਥ ਖਪਰੇ ਨਿਕਾਸ ਬੜ ਓਜ ਸਾਥ। ਅੱਗੇ ਵਧਿਆ ਹੈ ਧਨੁਸ਼ ਨੂੰ ਹੱਥ ਦੇ ਵਿੱਚ ਧਾਰਨ ਕਰਕੇ ਖਪਰੇ ਤੀਰਾਂ ਦਾ ਪ੍ਰਹਾਰ ਕਰਨਾ ਸ਼ੁਰੂ ਕੀਤਾ ਹੈ ਸਾਹਿਬਜ਼ਾਦਾ ਅਜੀਤ ਸਿੰਘ ਨੇ। ਮਿਲ ਤੁਫੰਗ ਇੱਕ ਬਾਰ ਬ੍ਰਿੰਦ ਗੁਲਕਾਂ ਸੜਾ ਕੇ ਜੋਧਾ ਨਿਕੰਧ। ਇੱਕੋ ਵਾਰੀ ਬਹੁਤੀਆਂ ਸਾਰੀਆਂ ਬੰਦੂਕਾਂ ਚੱਲੀਆਂ ਨੇ, ਜਿਨ੍ਹਾਂ ਦੇ ਵਿੱਚੋਂ ਸੜਾਕ ਸੜਾਕ ਦੀ ਆਵਾਜ਼ ਦੇ ਨਾਲ ਗੋਲੀਆਂ ਵਰੀਆਂ ਨੇ, ਜਿਨ੍ਹਾਂ ਵਰੀਆਂ ਹੋਈਆਂ ਗੋਲੀਆਂ ਨੇ ਬਹੁਤੇ ਸਾਰੇ ਸੂਰਮਿਆਂ ਦਾ ਨਾਸ ਕਰ ਦਿੱਤਾ। ਮਿਲ ਗਏ ਪਰਸ ਪਰ ਕਾਲ ਹੇਲ ਪਟ ਜੁਟੇ ਪਾਏ ਨਹੀਂ ਧਰਾਂ ਪਛੇਲ। ਪਰਸ ਪਰ ਹੱਲਾ ਕਰਕੇ ਇੱਕ ਦੂਜੇ ਦੇ ਨਾਲ ਬਹੁਤੇ ਸਾਰੇ ਜੁਟ ਪਏ ਨੇ, ਕਿਸੇ ਨੇ ਵੀ ਆਪਣੇ ਪੈਰਾਂ ਨੂੰ ਪਿੱਛੇ ਨਹੀਂ ਕੀਤਾ, ਸਾਰੇ ਦੇ ਸਾਰੇ ਲੜ ਰਹੇ ਨੇ। ਪਰ ਗਯੋ ਇੱਕ ਬਾਰੀ ਕਮੰਡ ਗਿਰ ਪਰੇ ਬੀਰ ਹੋਏ ਖੰਡ ਖੰਡ। ਇੱਕੋ ਵਾਰੀ ਘਮਸਾਨ ਦਾ ਯੁੱਧ ਬਹੁਤਾ ਹੀ ਜ਼ਿਆਦਾ ਮੱਚ ਪਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਟੋਟੇ ਟੋਟੇ ਹੋ ਕੇ ਬਹੁਤੇ ਸਾਰੇ ਸੂਰਮੇ ਰਣ ਭੂਮੀ ਦੇ ਵਿੱਚ ਡਿੱਗ ਪਏ ਨੇ। ਨਹਿ ਤਜੀ ਥਾਉ ਸ਼ਸਤਰਾਂ ਪ੍ਰਹਾਰ ਹੇਲਾ ਸੋ ਚਾਰ ਪੁਨ ਜ਼ੋਰ ਤਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਨੇ ਵੀ ਆਪਣੇ ਪੈਰਾਂ ਨੂੰ ਪਿਛਾਂ ਨਹੀਂ ਕੀਤਾ, ਅੱਗੇ ਤੋਂ ਅੱਗੇ ਵੱਧ ਕੇ ਹਥਿਆਰਾਂ ਦਾ ਪ੍ਰਹਾਰ ਹੀ ਕੀਤਾ ਹੈ, ਨਾਲੇ ਹੱਲੇ ਨੂੰ ਚੱਲ ਰਹੇ ਨੇ ਤੇ ਨਾਲੇ ਹੱਲਾ ਕਰ ਰਹੇ ਨੇ ਬਹੁਤ ਹੀ ਜ਼ੋਰ ਦੇ ਨਾਲ ਜ਼ਬਰਦਸਤ। ਇਸ ਤਰੀਕੇ ਦੇ ਨਾਲ ਜੰਗ ਮਚਿਆ ਹੋਇਆ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਨੇ ਕਿ ਕੇਸਰੀ ਚੰਦ ਨੇ ਤੇ ਜਮਤੁੱਲੇ ਨੇ ਕਿਸ ਤਰ੍ਹਾਂ ਦਾ ਜ਼ੋਰਦਾਰ ਹੱਲਾ ਕੀਤਾ। ਸੱਜੇ ਕੇਸਰੀ ਤੇ ਖੱਬੇ ਜਮ ਤੁਲਾ ਦੋਵੇਂ ਫੌਜ ਨੂੰ ਅਗਾਂ ਵਧਾਵਦੇ ਨੇ ਦੰਦ ਪੀਸ ਕੇ ਰੋ ਦੇ ਨਾਲ ਜੁਟੇ ਰਾਜੇ ਹੋ ਕੱਠੇ ਜ਼ੋਰ ਪਾਵਦੇ ਨੇ ਸਿੰਘ ਪੈਰਾਂ ਤੋਂ ਉਨਾ ਉਹ ਖੇਡ ਕੱਤੇ ਆਣ ਸਾਰ ਦਾ ਮੀਂਹ ਬਰਸਾਵਦੇ ਨੇ ਇਹ ਦੇਖ ਕੇ ਸਾਹਿਬ ਅਜੀਤ ਸਿੰਘ ਜੀ ਸਫਾ ਤੋੜ ਹੱਲਾ ਕਰਵਾਉਂਦੇ ਨੇ ਸਾਹਿਬਜ਼ਾਦੇ ਦੇ ਸਿੰਘ ਵੰਗਾਰੇ ਹੋਏ ਛੋਟੇ ਸ਼ੇਰਾਂ ਵਾਲੇ ਕਰ ਤਾਂਵਦੇ ਨੇ ਜਿਵੇਂ ਵਧੇ ਪਹਾੜੀਏ ਆਮਦੇ ਸਨ ਤਿਵੇਂ ਮਾਰ ਤੇ ਗਾਂ ਉਲਟਾਂਵਦੇ ਨੇ ਦੋਹਾਂ ਪਾਸਿਆਂ ਦੇ ਬਹੁਤ ਮਰੇ ਯੋਧੇ ਪਿਛਾਂ ਹਟਣਾ ਮੂਲ ਨਾ ਚਾਵਦੇ ਨੇ ਲੋਥਾਂ ਰੁਲੀਆਂ ਬਹੁਤ ਕਰਤਾਰ ਸਿੰਘਾ ਮੁਰਦੇ ਹੇਠ ਉੱਤੇ ਚੜ ਜਾਵਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬੜੀਆਂ ਲੋਥਾਂ ਰਣ ਭੂਮੀ ਦੇ ਵਿੱਚ ਰੁਲਦੀਆਂ ਫਿਰਦੀਆਂ ਨੇ, ਮੁਰਦੇ ਹੇਠਾਂ ਤੇ ਉੱਤੇ ਚੜੀ ਜਾਂਦੇ ਨੇ ਡਿੱਗ ਡਿੱਗ ਕੇ। पंचन में साहिब सिंह जोए गह तूफांग को पहुंचो सोए। कवि संतोख सिंह जी लिख देने के जदों जमतुल्ला पाओ बहुता ही ज्यादा मार मरदा होया अगे वध्या है खब्बे पास्यों। उस वेले कवि संतोख सिंह जी लिख देने के पंजा प्यारियां दे विचों जेड़ा साहिब सिंह प्यारा है उन्हें हाथ दे विच बंदूक नूं धारण कीता ते जमतुल्ले दे सामने गया। खरो जहां जमतुल्ला पाऊ आवत हेला करत अगाऊ। पाव के हल्ला करदा होया जेड़े पास्यों जमतुल्ला अगे तो अगे वादा आ रहा सी। फेर कवायद को निज कोरा ताजी तूफांग ताह की ओरा। साहिब सिंह ने अपने घोड़े नूं अगे वधाया है सामने पहुंचया है जमतुल्ले पाऊ दे ते फिर निशाना तक के अपनी बंदूक दा वार कीता उस जमतुल्ले दे उत्ते। कड़क शूक ती तां पर गई मनो गाज पहुंची सिर पई। कवि संतोख सिंह जी लिख देने के कड़कदी हुई शूक दी जेड़ी गोली सी जेड़ी के चलाई सी साहिब सिंह ने ओ जाके इस तरह जमतुल्ले नु वजी है जिस तरह के काले हाथी नु बिजली पै जांदी है आकाश दी। लगी पाल में गिर गा तत्काला पारे ओ पूम पारे अंगना हाला। जाके जमतुल्ले दे मथे दे विच गोली वजी है छेती दे नाल ही धरती दे उते डिग पिया। एक सैकंड दे वास्ते भी उन्हें फिर अंगा नू ना हलाया पाव के छेती ही मर गया। सीस पेद मिज निकसी ऐसे मखनी जुत हांडी फुट जैसे। ग्रंथाकार भाई संतोख सिंह जी एक प्रमाण देंदे ने कि किस तरह मरिया होया लगदा है। कवि संतोख सिंह जी लिखदे ने कि सिर दे विच गोली वजी सी इस करके सिर इस तरीके दे नाल टुट गया है। सिर एक मटकी दी तरह है एक कुजे दी तरह है जिदे विच भरिया होया सी मखण ते जदों मटकी नूं तोड़ दईदा जिस तरह मटकी टुटण दे नाल बाहर मखण डुल जांदा है इसे तरह उहदा सिर टुट गया ते जिहड़ी मिज सी चिट्टे रंग दी उह आसे पासे डुल गई। गुजर रंगर छेर हजारन जिसके संग गहे हथे आरन। कवि जी लिखदे ने के नाल जेड़े गुजर ते रंगर सन जेड़े के हजारां दी गिनती दे विच सन उन्हां सारयां ने बड़ी हैरानी मनी। सबके शोक बिलोकत होवा परयो नींद दीर्घ में सोवा। जदों गूढ़ी मौत दी नींद सौं गया जमतुल्ला पाओ ते कवि जी लिखदे ने के सारयां दे मन दे विच वेखण सार बहुता ही ज्यादा सोग व्यापिया। हा हा कार पुकारत सारे पायो गजब जमतुल्ला मारे। हाहाकार मच गई है वैरियां दे दल दे विच सारे दे सारे कहिंदे ने गजब हो गया है कहर टह गया है कि जमतुल्ला मारिया गया। मिले सैकरे तिस थल आए चाहत तिस की लोथ उठाए। वड्डा जरनैल समझदे सन वड्डा सूरमा समझदे सन इस करके सारयां ने चाह कीती है कि रणभूमि दे विच जमतुल्ले दी जिहड़ी लोथ है ओह रुलनी नहीं चाहीदी। इस करके सारे दे सारे हल्ले नूं धारण करके अगे वधे ने सारे चाहुंदे ने कि जमतुल्ले दी लाश नूं चुक लिआंदा जावे पिछले पासे। इत्ते आलम सिंह वीर जुजारा लै कर सिंह हेल को डारा। ਜਦੋਂ ਲੋਥ ਨੂੰ ਚੁੱਕਣ ਦੇ ਵਾਸਤੇ ਉਹ ਅੱਗੇ ਵਧੇ ਨੇ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਜਿਹੜਾ ਸੂਰਮਾ ਆਲਮ ਸਿੰਘ ਹੈ ਜਿਹੜਾ ਕਿ ਵੱਡਾ ਜੁਝਾਰੂ ਹੈ ਉਹ ਹੱਲੇ ਨੂੰ ਧਾਰਨ ਕਰਕੇ ਅੱਗੇ ਵਧੇ। ਉੱਚੇ ਕਹਿਓ ਪੁਕਾਰ ਸੁਨੀਜੈ ਲੋਥ ਦੁਸ਼ਟ ਕੀ ਜਾਨ ਨਾ ਦੀਜੈ। ਆਲਮ ਸਿੰਘ ਨੇ ਆਪਣੇ ਨਾਲ ਦੇ ਸਾਰਿਆਂ ਸਾਥੀਆਂ ਨੂੰ ਉੱਚੀ ਆਵਾਜ਼ ਦੇ ਨਾਲ ਸੁਣਾਇਆ ਹੈ ਕਿ ਦੇਖੋ ਇਸ ਦੁਸ਼ਟ ਜਮਤੁੱਲੇ ਦੀ ਲੋਥ ਨੂੰ ਜਾਨ ਨਹੀਂ ਦੇਣਾ ਪਾਪ ਕੇ ਵੈਰੀ ਨੂੰ ਚੁੱਕ ਕੇ ਲੈ ਨਾ ਜਾਣ। ਮਾਰ ਮਾਰ ਕਰ ਹਰ ਖਤ ਅਤੇ ਵਾਹਿਗੁਰੂ ਜੀ ਕੀ ਕਹਿ ਫਤਿਹ। ਮਾਲੋ ਮਾਲੋ ਕਰਨ ਦੀਆਂ ਆਵਾਜ਼ਾਂ ਦੇ ਨਾਲ ਅੱਗੇ ਕੜਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀ ਬੜੀ ਬੁਲਾਈ। ਓਰੜ ਭਰੇ ਲੋਥ ਪਰ ਸਾਰੇ ਸਿੰਘ ਪਦਾਂਤੀ ਗਹਿ ਹਥੇ ਆਰੇ। ਇੱਕੋ ਵਾਰੀ ਲੋਥ ਦੇ ਲਾਗੇ ਬਹੁਤੇ ਸਾਰੇ ਗਏ ਨੇ। ਸਿੰਘ ਪਦਾਤੀ ਗਹਿ ਹਥਿਆਰੇ, ਭਾਵ ਕਿ ਜਿਹੜੇ ਸਿੰਘ ਪੈਦਲ ਸੈਨਾ ਵਾਲੇ ਸਨ ਉਹ ਹਥਿਆਰਾਂ ਨੂੰ ਲੈ ਕੇ ਅੱਗੇ ਵਧੇ। ਉਤ ਤੇ ਉਨਹ ਜ਼ੋਰ ਵੱਢ ਕੀ ਨਾ, ਲੋਥ ਲੈਣ ਕੋ ਹੱਠ ਧਰ ਲੀਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਪਾਸਿਓ ਸਿੰਘ ਚਾਹੁੰਦੇ ਨੇ ਕਿ ਜਮਤੁੱਲੇ ਦੀ ਲੋਥ ਨੂੰ ਉਹਨਾਂ ਦੇ ਵੱਲੋਂ ਚੁੱਕਿਆ ਨਾ ਜਾਵੇ, ਦੂਸਰੇ ਪਾਸਿਓ ਉਹ ਬਹੁਤਾ ਹੀ ਜ਼ਿਆਦਾ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ, ਹੱਠ ਧਾਰਨ ਕਰ ਰਹੇ ਨੇ ਕਿ ਲੋਥ ਨੂੰ ਚੁੱਕ ਕੇ ਲਿਜਾਣਾ। ਦੋਹਾਂ ਦੇਸ਼ ਤੇ ਮਿਲ ਗਏ ਹਜ਼ਾਰਨ, ਮਾਰਨ ਮਾਰਨ ਜੰਗ ਰਚ ਦਾਰਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਤੋਂ ਹਜ਼ਾਰਾਂ ਹੀ ਸੂਰਮੇ ਇਸ ਜਿੱਦ ਦੇ ਉੱਤੇ ਹੀ ਅੜੇ ਹੋਏ ਨੇ, ਭਾਵ ਕਿ ਇਸ ਪਾਸੇ ਦੇ ਚਾਹੁੰਦੇ ਨੇ ਸਿੰਘ ਕਿ ਜਮਤੁੱਲੇ ਦੀ ਲੋਥ ਨੂੰ ਚੁੱਕਿਆ ਨਾ ਜਾਵੇ, ਤੇ ਦੂਸਰੇ ਕਹਿੰਦੇ ਨੇ ਚੁੱਕ ਕੇ ਲਿਜਾਣਾ ਹੈ, ਭਾਵ ਕਿ ਬਾਕੀ ਦੀ ਲੜਾਈ ਤੇ ਇੱਕ ਪਾਸੇ ਦੀ ਭੁੱਲ ਹੀ ਗਏ ਨੇ। ਉਸ ਲੋਥ ਦੇ ਉੱਤੇ ਹੀ ਦੋਵਾਂ ਤਰਫਾਂ ਦਾ ਯੁੱਧ ਹੋਣ ਲੱਗਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਮਾਨ ਸਿੰਘ ਕੇ ਪਾਣ ਮੈਂ ਹੁਤੋ ਨਿਸ਼ਾਨ ਮਹਾਨ, ਵਧਿਓ ਅਗਰ ਤੇਹ ਲੋਥ ਟਿਗ ਪਰਨ ਲੱਗਿਓ ਕਮ ਸਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨ ਸਿੰਘ ਦੇ ਹੱਥ ਦੇ ਵਿੱਚ ਇੱਕ ਬਹੁਤ ਵੱਡਾ ਝੰਡਾ ਫੜਿਆ ਹੋਇਆ ਸੀ, ਉਹ ਵੀ ਲੋਥ ਦੇ ਲਾਗੇ ਪਹੁੰਚ ਗਿਆ ਹੈ ਜਿੱਥੇ ਕਿ ਘਮਸਾਨ ਦਾ ਯੁੱਧ ਲੜਿਆ ਜਾ ਰਿਹਾ ਸੀ। ਸਿੰਘ ਬਹਾਦਰ ਫਾਂਦ ਤੇ ਆਏ, ਕਰਾ ਚੋਲ ਕਰ ਧਰ ਚਮਕਾਏ। ਬਹਾਦਰ ਜਿਹੜੇ ਸਿੰਘ ਨੇ ਉਹ ਦੌੜਦੇ ਹੋਏ ਆਏ ਨੇ, ਜਿਨ੍ਹਾਂ ਨੇ ਹੱਥਾਂ ਦੇ ਵਿੱਚ ਬੜੇ ਕਰਾ ਚੋਲ ਚਮਕਾਏ ਨੇ, ਭਾਵ ਕੇ ਬੜੀਆਂ ਤਲਵਾਰਾਂ ਲਿਸ਼ਕਾਈਆਂ ਨੇ। ਤੋਮਰ ਤੀਰਨ ਤੁਰਤ ਪ੍ਰਹਾਰੇ, ਭਾਉ ਸਿੰਘ ਜਹਾਂ ਬਹੁ ਮਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਰਛਿਆਂ ਦੇ ਨਾਲ ਤੀਰਾਂ ਦੇ ਨਾਲ ਬਹੁਤੇ ਸਾਰੇ ਉਸ ਵੇਲੇ ਜਮਤੁੱਲੇ ਭਾਉ ਦੇ ਸਾਥੀ ਮਾਰ ਦਿੱਤੇ ਗਏ, ਜਿਹੜੇ ਲੋਥ ਨੂੰ ਫੜਨ ਦੇ ਵਾਸਤੇ ਅੱਗੇ ਵਧੇ ਸਨ। ਪਿਖ ਕਮਾਂਡ ਚੰਦ ਆਏ ਕਟੋਚ, ਐਂਚ ਐਂਚ ਤਨ ਬਾਨਨ ਮੋਚ। ਕਵੀ ਜੀ ਲਿਖਦੇ ਨੇ ਕਿ ਰਾਜਾ ਕਮੰਡ ਚੰਦ ਤੇ ਕਟੋਚੀਆ ਇਹ ਵੀ ਅੱਗੇ ਵਧੇ ਨੇ, ਇਹਨਾਂ ਨੇ ਤੀਰਾਂ ਦੀ ਬਹੁਤੀ ਜ਼ਿਆਦਾ ਵਰਖਾ ਕੀਤੀ। ਪ੍ਰੇਰੇ ਬਹੁ ਜੋਧਾ ਤੇ ਸਥਾਨ, ਕਹਿਓ ਕਰੋ ਬਲ ਲੇ ਹੋ ਨਿਸ਼ਾਨ। ਉਸ ਵੇਲੇ ਕਮੰਡ ਚੰਦ ਨੇ ਆਪਣੇ ਬਹੁਤੇ ਸਾਰੇ ਸੂਰਮਿਆਂ ਨੂੰ ਪ੍ਰੇਰਿਆ ਹੈ, ਯੋਧਿਆਂ ਨੂੰ ਆਖਿਆ ਹੈ ਕਿ ਬਲ ਨੂੰ ਧਾਰਨ ਕਰੋ ਤੇ ਜਿਹੜਾ ਨਿਸ਼ਾਨ ਭਾਵ ਕੇ ਝੰਡਾ ਫੜਿਆ ਹੋਇਆ ਇਸ ਸਿੰਘ ਨੇ ਉਹਦੇ ਹੱਥੋਂ ਝੰਡਾ ਖੋਲੋ। ਸਹਿਤ ਲੋਥ ਕੇ ਤੁਰਤ ਉਠਾਵੋ, ਆਵੇ ਵਧੇ ਮਾਰ ਉਥ ਲਾਵੋ। ਕਹਿੰਦੇ ਨੇ ਕਿ ਜਮਤੁੱਲੇ ਦੀ ਲੋਥ ਦੇ ਨਾਲ ਨਾਲ ਇਹਨਾਂ ਦੇ ਝੰਡੇ ਨੂੰ ਖੋ ਕੇ ਛੇਤੀ ਹੀ ਪਿਛਾਂ ਨੂੰ ਵਧੋ, ਜਿਹੜੇ ਇਹ ਅੱਗੇ ਵਧੇ ਆ ਰਹੇ ਸਿੰਘ ਨੇ ਇਹਨਾਂ ਨੂੰ ਮਾਰ ਦਿਓ। ਮਾਨ ਸਿੰਘ ਜੋਦਾ ਤਰ ਧੀਰ, ਗਾਡਿਓ ਤਾਂ ਨਿਸ਼ਾਨ ਯਾ ਪੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਮਾਨ ਸਿੰਘ ਯੋਧਾ ਸੀ ਉਹਨੇ ਜਮਤੁੱਲੇ ਦੀ ਲਾਸ਼ ਦੇ ਲਾਗੇ ਹੀ ਉਹ ਜਿਹੜਾ ਝੰਡਾ ਸੀ ਉਸ ਨੂੰ ਗੱਡ ਦਿੱਤਾ, ਤੇ ਬਹਾਦਰੀ ਦੇ ਨਾਲ ਫਿਰ ਝੰਡੇ ਨੂੰ ਗੱਡ ਕੇ ਮਾਨ ਸਿੰਘ ਲੜਨ ਲੱਗਾ। ਗੁਰ ਨਿਸ਼ਾਨ ਪਰ ਘਾਲੈ ਹੇਲਾ, ਲੇਨ ਲੋਥ ਜੁਤ ਤਉ ਦੇਹਲਾ। ਭਾਵ ਕੇ ਜਿੱਥੇ ਝੰਡਾ ਗੱਡਿਆ ਹੋਇਆ ਉਸ ਝੰਡੇ ਨੂੰ ਨਾਲੇ ਪੁੱਟਣਾ ਚਾਹੁੰਦੇ ਨੇ ਵੈਰੀ ਦੇ ਸੈਨਿਕ, ਤੇ ਨਾਲੇ ਜਮਤੁੱਲੇ ਦੀ ਲੋਥ ਨੂੰ ਚੁੱਕਣਾ ਚਾਹੁੰਦੇ ਨੇ, ਪਰ ਦੋਵੇਂ ਹੀ ਗੱਲਾਂ ਕਰਨੀਆਂ ਬੜੀਆਂ ਔਖੀਆਂ ਨੇ। ਨਾ ਤੇ ਉਹ ਝੰਡੇ ਨੂੰ ਪੁੱਟ ਸਕਦੇ ਨੇ ਤੇ ਨਾ ਹੀ ਜਮਤੁੱਲੇ ਦੀ ਲੋਥ ਨੂੰ ਚੁੱਕ ਸਕਦੇ ਨੇ। ਜੇ ਸੌਰ ਨਿਜ ਹਯਨ ਬਚਾਵੇ, ਗੁਲਕਾਂ ਲਗੈ ਨਾ ਯਤੀ ਉਤ ਤਾਵੇ। ਜਿਹੜੇ ਘੋੜ ਸਵਾਰ ਨੇ ਉਹ ਆਪਣੇ ਘੋੜਿਆਂ ਦਾ ਬਚਾਅ ਕਰ ਰਹੇ ਨੇ ਤਾਂ ਕਿ ਕਿਸੇ ਪ੍ਰਕਾਰ ਦੇ ਨਾਲ ਕਿਸੇ ਪਾਸਿਓਂ ਗੋਲੀ ਆਣ ਕੇ ਲੱਗ ਨਾ ਜਾਵੇ। ਗੁਰ ਨਿਸ਼ਾਨ ਕੇ ਬਣ ਰਖਵਾਰੇ, ਕਸੈ ਤੂੰ ਫੰਗਣ ਤੱਕ ਤੱਕ मारे पाव के गुरां दे चंडे दे जेड़े सिंह ने ओ रखवाले बने हुए ने कसै तुफंगन तक तक मारे जेड़ा भी लागे वधदा है ओनू बंदूक दी गोली दे नाल पिछे धकेल देंदे ने परी लोथ नहीं लैबो देन भयो पेड़ भारी पै पीन। कवि संतोख सिंह जी लिखते ने कि जमतुले दी लोथ नूं चुकन नहीं दिता गया है इसे गल दे उते बड़ा वड्डा पेड़ मचिया लड़ाई हुई। लाए लाए बल हारे लोथ न उठिया अपर लोथ पट पारे मर कर गन पई। कवि संतोख सिंह जी लिखते ने कि बहुता ज्यादा बल ला ला के लोथ नु चुकन दा यतन किया गया पर लोथ चुकी ना गई। इस लोथ नु चुकन दे बदले कवि संतोख सिंह जी लिखते ने कि बहुतिया सारिया होर लोथां लिट गई धरती देते। मान सिंह अस तारे रहो निशान पै गुर प्रताप ते मारे छेरे ग्राम के। कवि संतोख सिंह जी लिखते ने कि जेड़ा मान सिंह सी ओ झंडे दे लागे ही रोके अड़िया होया सी गुरु दे प्रताप दे नाल उन्हें बहुतिया सारिया नू मारिया जेड़े झंडे दे लागे गए। मिल मिल होए तरवारी लड़ लड़ हट परे रहो खेत गुर पारी सिंगन मार के। मिल मिल के बहुतिया तलवारां दे नाल युद्ध होया है पर उस वेले कवि संतोख सिंह जी लिखते ने कि भारी भयानक खेत नूं मल्लिया है सिंघां ने। थिरियो निशान अगारी नाहन हालियो हारी चमो पहारी पीछे हट पई। कवि संतोख सिंह जी लिखते ने कि निशान दे पाव के चंडे दे लागे ही रुकिया रहा है खालसा उथो नहीं हल्या दूसरे पासे पहाड़ियां दी जिहड़ी फौज सी ओ पिछां हटी। पई सांझ तव पीखना अस्त्यो सूरज जाए कहां लगे बरनन करो पयो युद्ध जिम पाए। कवि संतोख सिंह जी लिखते ने कि शामा हो गई ने शामा तो बाद सूरज अस्त हो गया ते बहुत भयानक हनेरा पसर गया। कवि संतोख सिंह जी लिखते ने कि किन्ना क मैं इस युद्ध दे हाल नूं अगे वर्णन करा इस तरीके दे नाल जदों शामा पईया सूरज अस्त होया ते फिर इस गल तों हो रहा जिहड़ा युद्ध सी ओ बंद होया। कवि करतार सिंह जी कलास वालीए जमतुले दे मरण दा ते लोथ तों झगड़े दा जिक्र इस तरह करदे ने। कड़ी कड़ी वदाउंदा मोरचे नू जमतुला गमान दे विच आया साहिब सिंह जुटा ओदे सामने जा दोहां तेरां ने बहुत ही जोर लाया। अंत सिंह जी ने वद जमतुला झट मार मुनारे दे वांग टाया लोथ चुकने नू ओदे साथियां ने गुस्से खा के अंत दा सार वाया पर कुछ ना उन्हां दी पेश गई सगो मुफ्त दे विच नुकसान पाया। चंडा लोथ ते मान सिंह गड्डे आ जा जर सकिया ना राजपूत जाया कमांड चंद ललकार दाया पिया फौज हार दी नू मोड़ रोक डाया डुब गया सूरज करतार सिंगा फौजां हटियां बहुत हनेर छाया। कवि करतार सिंह जी कलास वाले लिखते ने कि सूरज डुब गया हनेरा बहुत छा गया ते फिर फौजां पिछा हट गया ने दोवां पासियां दी चौं दिश के जोधा मिट गए तीन जाम लड़के त्रिवतए। कवि संतोख सिंह जी लिखते ने कि दोवां पासियां दे जोधे हुण हट गए ने लड़ाई करनो बंद हो गए ने तीन पहर लड़दियां ए त्रिप्त हो गए सन रज गए सन लड़ लड़के। श्रमत सपाट सब है जुत होए मरे हजारों गिने ना कोए। कवि जी लिखते ने कि थक गए ने बहुते सारे सूरमे ते बहुते ज्यादा घोड़े भी हफ गए ने इस तो अलावा हजारां मर गए ने जिन्ना दी कोई गिनती नहीं। जिन सिंगण रण त्यागे प्राणा सुरपुर गए अरूड़ बिमाना ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਸਿੰਘਾਂ ਨੇ ਰਣ ਭੂਮੀ ਦੇ ਵਿਚ ਸ਼ਹੀਦੀ ਨੂੰ ਪ੍ਰਾਪਤ ਕੀਤਾ ਸੀ ਉਹ ਮਾਨੋ ਕੇ ਬਿਮਾਨਾਂ ਦੇ ਉੱਤੇ ਚੜ ਕੇ ਸਵਰਗਾਪੁਰੀ ਦੇ ਵਿਚ ਪਹੁੰਚੇ ਨੇ। ਕਾਇਲ ਕਿਤਕ ਉਠਾਵਤ ਲਿਆਏ ਕੇਤਕ ਚੱਲ ਆਪਣ ਹੀ ਆਏ। ਕਈ ਇੰਨੇ ਜਿਆਦਾ ਘਾਇਲ ਨੇ ਜਿਨ੍ਹਾਂ ਨੂੰ ਮੋਢਿਆਂ ਤੇ ਚੁੱਕ ਚੁੱਕ ਕੇ ਲਿਆਂਦਾ ਗਿਆ ਹੈ ਤੇ ਕਈ ਜਿਹੜੇ ਥੋੜੇ ਘਾਇਲ ਨੇ ਉਹ ਆਪਣੇ ਆਪ ਹੀ ਹੌਲੀ ਹੌਲੀ ਚੱਲ ਕੇ ਆਪਣੇ ਸਿਵਰ ਦੇ ਵਿਚ ਪਹੁੰਚੇ ਨੇ। ਦਰਸ਼ਨ ਪ੍ਰਭੂ ਪੁਰਖ ਕੋ ਕੀਨਸ ਸਕਲ ਖਾਲਸਾ ਆਨੰਦ ਪੀਨਸ। ਆਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੈ ਸਾਰੇ ਖਾਲਸੇ ਨੇ ਬੜੇ ਆਨੰਦ ਦੇ ਨਾਲ। ਸਰਬ ਪ੍ਰਸੰਗ ਜੰਗ ਕੋ ਕਹਿਓ ਜਮ ਤੁਲਾ ਖੇਤਾਂ ਮੈਂ ਰਹਿਓ। ਸਾਰਾ ਜਿਹੜਾ ਜੰਗ ਦਾ ਪ੍ਰਸੰਗ ਸੀ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਸੁਣਾਇਆ ਹੈ ਕਿ ਸੱਚੇ ਪਾਤਸ਼ਾਹ ਜਮਤੁੱਲੇ ਭਾਉ ਨੂੰ ਖੇਤ ਦੇ ਵਿਚ ਰੱਖਿਆ ਗਿਆ ਹੈ ਭਾਵ ਕੇ ਮਾਰ ਲਿਆ ਗਿਆ। ਲੋਥ ਹੇਤ ਓਰੜ ਗਨ ਪਰੇ ਲੈ ਨਿਸ਼ਾਨ ਮਾਨ ਸਿੰਘ ਖਰੇ। ਕਹਿੰਦੇ ਨੇ ਸੱਚੇ ਪਾਤਸ਼ਾਹ ਜਮਤੁੱਲੇ ਦੀ ਲੋਥ ਨੂੰ ਚੁੱਕਣ ਦੇ ਵਾਸਤੇ ਬਹੁਤੇ ਸਾਰੇ ਵੱਧ ਕੇ ਆਏ ਸਨ ਪਰ ਸੱਚੇ ਪਾਤਸ਼ਾਹ ਲੋਥ ਨੂੰ ਚੁੱਕਣ ਨਹੀਂ ਦਿੱਤਾ ਗਿਆ। ਨਿਸ਼ਾਨ ਸਿੰਘ ਨੂੰ ਜਾ ਕੇ ਲੋਥ ਦੇ ਉੱਤੇ ਗੱਡਿਆ ਮਾਨ ਸਿੰਘ ਨੇ। ਰਾਵਰ ਕੋ ਪ੍ਰਤਾਪ ਕਰ ਸਾਰੇ ਨੇਰੇ ਟੁਕੇ ਨਾ ਜਬ ਬਹੁ ਮਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੂੰ ਸਿੰਘ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਵੱਡੇ ਪ੍ਰਤਾਪ ਦੇ ਨਾਲ ਕਿਸੇ ਨੂੰ ਨੇੜੇ ਟੁਕਣ ਨਹੀਂ ਦਿੱਤਾ ਗਿਆ, ਜਿਹੜਾ ਲਾਗੇ ਆਇਆ ਉਹਨੂੰ ਮਾਰਿਆ। ਗਏ ਹਾਰ ਹਟ ਗਏ ਪਿਛਾਰੀ ਸਤਿਗੁਰ ਰਾਖੀ ਲਾਜ ਹਮਾਰੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੀ ਲਾਜਪਤ ਨੂੰ ਬਰਕਰਾਰ ਰੱਖਿਆ ਹੈ, ਸੱਚੇ ਪਾਤਸ਼ਾਹ ਹਾਰ ਕੇ ਹਟ ਕੇ ਪਿੱਛੇ ਪਹਾੜੀ ਹੋ ਗਏ ਨੇ। ਬਿਕਸ ਕਯੋ ਪ੍ਰਭ ਕੀਨਸ ਪਲਾ ਸੰਗਤ ਕੋ ਜਮ ਤੁਲ ਜਮ ਤੁਲਾ। ਬਿਕਸ ਕੇ ਭਾਵ ਕੇ ਪ੍ਰਸੰਨਤਾ ਦੀ ਹਾਲਤ ਦੇ ਵਿਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਖਾਲਸੇ ਬੜਾ ਭਲਾ ਕੀਤਾ ਹੈ ਕਿ ਜਮਤੁੱਲੇ ਨੂੰ ਤੁਸੀਂ ਰਣਭੂਮੀ ਦੇ ਵਿਚ ਮਾਰ ਦਿੱਤਾ ਹੈ। ਇਹ ਜਮਤੁੱਲਾ ਸਾਡੇ ਸਾਰਿਆਂ ਦੇ ਵਾਸਤੇ ਇੱਕ ਜਮਦਾ ਰੂਪ ਸੀ। ਦੇਤ ਬਿਖਾਦ ਮਾਰ ਸੋਲੀਨਸ ਚੌਂਦਿਸ ਕੇ ਸਿੱਖ ਸੁਖੀਆ ਕੀਨਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਜਮਤੁੱਲਾ ਸਾਰਿਆਂ ਨੂੰ ਬਹੁਤਾ ਮਾਰਦਾ ਸੀ ਤੇ ਬਹੁਤਾ ਦੁੱਖ ਦਿੰਦਾ ਸੀ ਉਹਨੂੰ ਤੁਸੀਂ ਮਾਰ ਦਿੱਤਾ ਹੈ, ਇਸ ਕਰਕੇ ਮਾਨੋ ਕਿ ਸਾਰੇ ਸਿੱਖ ਹੁਣ ਤੁਸੀਂ ਸੁਖੀ ਹੋ ਗਏ। ਕਰਿਓ ਖਾਲਸੇ ਕੋ ਸਨਮਾਨ ਕਰ ਕਰ ਖੁਸ਼ੀ ਆਨੰਦ ਨਿਦਾਨ। ਜਿਹੜੇ ਸਤਿਗੁਰੂ ਜੀ ਖੁਸ਼ੀਆਂ ਦੇ ਖਜ਼ਾਨੇ ਨੇ ਉਹਨਾਂ ਨੇ ਖਾਲਸੇ ਦੇ ਉੱਤੇ ਬਹੁਤੀ ਜ਼ਿਆਦਾ ਖੁਸ਼ੀ ਕੀਤੀ ਤੇ ਬੜਾ ਖਾਲਸੇ ਦਾ ਸਨਮਾਨ ਕੀਤਾ। ਕੇਤਕ ਕਾਇਲ ਆਏ ਹਜ਼ੂਰ ਕੇਤਕ ਨਿਜ ਡੇਰਨ ਮਹਿਸੂਰ। ਕਵੀ ਜੀ ਲਿਖਦੇ ਨੇ ਕਿ ਕਈ ਤੇ ਜ਼ਖਮੀ ਹਜ਼ੂਰ ਸਤਿਗੁਰਾਂ ਦੇ ਕੋਲ ਪਹੁੰਚੇ ਸਨ ਤੇ ਕਈ ਚੱਲਣ ਜੋਗੇ ਨਹੀਂ ਸਨ, ਜਿਹੜੇ ਸੂਰਮੇ ਡੇਰਿਆਂ ਦੇ ਉੱਤੇ ਹੀ ਆਰਾਮ ਦੇ ਵਿਚ ਲੇਟੇ ਸਨ। ਸਾਲ ਪੱਤਰ ਸਭ ਕੋ ਦਿਲਵਾਯੋ ਕਾਵ ਬਿਖਾਦ ਤੁਰਤ ਬਿਨ ਸਾਯੋ। ਸਾਲ ਰੁੱਖ ਦਾ ਜਿਹੜਾ ਪੱਤਾ ਹੁੰਦਾ ਹੈ ਉਹਨੂੰ ਜ਼ਖਮਾਂ ਦੇ ਉੱਤੇ ਅਕਸਰ ਬੰਨਿਆ ਜਾਂਦਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਲ ਪੱਤਰ ਨੂੰ ਜ਼ਖਮਾਂ ਦੇ ਉੱਤੇ ਸੁਚੇਤੀ ਦੇ ਨਾਲ ਬੰਨਿਆ ਗਿਆ ਹੈ। ਕਾਵ ਬਿਖਾਦ ਤੁਰਤ ਬਿਨਸਾਯੋ, ਇੱਕ ਤੇ ਉਸ ਪੱਤੇ ਦੀ ਬਰਕਤ ਤੇ ਦੂਸਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ, ਭਾਵ ਕੇ ਜਿਹੜਾ ਘਾਵਾਂ ਦਾ ਜ਼ਖਮਾਂ ਦਾ ਦੁੱਖ ਸੀ ਉਹ ਛੇਤੀ ਹੀ ਦੂਰ ਹੋ ਜਾਂਦਾ ਸੀ, ਭਾਵ ਕੇ ਦਰਦ ਨਹੀਂ ਸੀ ਹੁੰਦੀ ਜਦੋਂ ਸਤਿਗੁਰੂ ਜੀ ਉਹ ਸਾਲ ਪੱਤਰ ਨੂੰ ਜ਼ਖਮਾਂ ਦੇ ਉੱਤੇ ਰੱਖ ਦਿੰਦੇ ਸਨ। ਪੋਰ ਹੋਤ ਲੋ ਬਣੈ ਸੁਚੇਤ ਹਥਿਆਰਨ ਗਹ ਆਵੋ ਹੇਤ। ਭਾਵ ਕੇ ਰਾਤ ਦੇ ਵੇਲੇ ਸਾਲ ਪੱਤਰਾਂ ਨੂੰ ਬੰਨਿਆ ਜਾਂਦਾ ਸੀ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵੇਰ ਹੋਣ ਦੇ ਨਾਲ ਜਿਹੜੇ ਜ਼ਖਮੀ ਹੋ ਚੁੱਕੇ ਸਿੰਘ ਸਨ ਉਹ ਫੇਰ ਹਥਿਆਰਾਂ ਨੂੰ ਫੜ ਕੇ ਜੂਝਣ ਦੀ ਚੇਸ਼ਟਾ ਕਰਦੇ ਸਨ। ਬਰਤੀ ਦੇਗ ਤਿਹਾਵਲ ਹੋਏ ਮਨ ਪਾਵਤ ਅਚ ਕਰ ਸਭ ਕੋਏ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਗ ਵਰਤਾਈ ਗਈ ਹੈ ਤਿਹਾਵਲ ਦੀ, ਭਾਵ ਕੇ ਕੜਾਹ ਪ੍ਰਸ਼ਾਦ ਬਹੁਤਾ ਸਾਰਾ ਸਾਰਿਆਂ ਨੂੰ ਛਕਾਇਆ ਗਿਆ, ਮਨ ਪਾਉਂਦਾ ਛਕ ਕੇ ਫਿਰ ਸਾਰੇ ਆਰਾਮ ਕਰਨ ਲੱਗੇ। अभिनंदन गुर नंदन खायो, रण के शस्त्रण सहत सुहायो। उस वेले सतगुरु सच्चे पातशाह जी नूं आण के नमस्कार कीती है साहिबजादा अजीत सिंह ने, उन्हें हथियारां नूं धारण कीता होया, उसे तरह उसने फिर कड़ा प्रसाद नूं छकिया। उदय सिंह तब तिसै प्रशंसै, रण में गाडे शत्रण त्वंसै। कवि संतोख सिंह जी लिखते ने उस वेले जेड़ा सतगुरां दा सिंह उदय सिंह सी, उन्हें साहिबजादे दी बड़ी प्रशंसा कीती है सतगुरु सच्चे पातशाह जी दे कोल। कहिंदा रण में गाडे शत्रण त्वंसै, भाव के सच्चे पातशाह जी जंग दे विच तुहाडे साहिबजादे ने बहुते सारे वैरियां दा नाश कीता। कवि करतार सिंह जी कलास वाली इस गल दा इस तरह जिक्र करदे ने, इस हल्ले दे विच बहुत सार चली, बहुते सूरमे मौत ने खा लए। रात पई ते फिर दो पासियां तो आपो अपने दल हटा लए। विच किलियां दे सिंघ आ गए, उची गज जयकारे गजा लए। मोए वीर दरिया दी पेट कीते, टोल जख्मी सब उठवा लए। साहेब जादे नूं वेख गुरु खुशी होए, कोट छाती दे नाल लगा लए। अज मैं सपुत्रा जग होया, बड़े प्रेम दे बचन सुना लए। यथा योग मुड़ सब दी सार लैके, कम दिन लई वंड वंडा लए। कीता रात आराम करतार सिंगा, पहरेदार थां थां बैठा लए। कवि करतार सिंह जी कलास वाले लिखते ने इस तरह सारिया नूं खुशियां दे के रात दे वेले आराम कीता गया, तैयारी कीती है भाव के सवेर दे लड़न दे वास्ते जंग लई। अब पहाड़ियन की बड़ सैना, कहो जथा बीती जिम रहना। ग्रंथाकार भाई संतोख सिंह जी लिखते ने कि सतगुरां वाले पासे दी सेना दी वार्ता नूं मैं बयान कीता है। कवि संतोख सिंह जी लिखते ने कि हुण पहाड़ियां दी सेना दी वार्ता मैं लिखदा हां कि उन्हां दी रात किस प्रकार दे नाल बीती। गिरपत अर गिर नर समदाया, कितक प्रजा अर सपट लड़ाया। कवि संतोख सिंह जी लिखते ने कि पहाड़ी राजा ने बहुते सारे अपने सैनिकां नूं लड़ाया, इस तों अलावा बहुती सारी जिहड़ी प्रजा सी, भाव के जिहड़े आम प्रजा दे लोक सन, उह भी बहुते सारे लड़े सन। लाज शोक सब मैं पयो, चिंता हृदय उपाए। सुनो वार्ता तिनों की, गण श्रोता चित लाए। शर्मिंदगी सोग ते चिंता दे वैण दे विच सारे दे सारे डुब गए ने। सुनो वार्ता तिनों की, गण श्रोता चित लाए। हे श्रोता जनो, हे सुन वालियो, उन्हां सारयां दी वार्ता नूं चित ला के सुनो। कवि जी लिखदे ने मैं बयान करदा, भीम चंद बिन आनंद को देख रहो बिस्माए। वीर हजारों पच रहे, लोथ नहीं किम ल्याए। ग्रंथाकार भाई संतोख सिंह जी लिखते ने कि राजा भीम चंद आनंद तो बगैर बहुत हैरान होके सोच रहे, वीर हजारों पच रहे, लोथ नहीं किम ल्याए। भाव के मेरे हजारा ही जेड़े सूरमे सन, ਉਹ ਜਮਤੁੱਲੇ ਦੀ ਲੋਥ ਨੂੰ ਚੁੱਕਣ ਦੇ ਵਾਸਤੇ ਗਏ, ਪਰ ਉਹਨਾਂ ਦਾ ਕੋਈ ਚਾਰਾ ਚੱਲਿਆ ਨਹੀਂ, ਉਹ ਲੋਥ ਨੂੰ ਚੁੱਕ ਕੇ ਲਿਆ ਨਾ ਸਕੇ। ਅਲਪ ਖਾਲਸਾ ਅਰੇ ਉਹ ਲਹਿਓ ਹੈ, ਬਹੁਤ ਹਮਾਰੀ ਦਿਸ਼ਾ ਰਹਿਓ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਚਦਾ ਹੈ ਭੀਮ ਚੰਦ ਰਾਜਾ ਕਿ ਅੜਿਆ ਥੋੜੇ ਹੀ ਖਾਲਸੇ ਨੂੰ ਦੇਖਿਆ ਹੈ, ਬਹੁਤ ਹਮਾਰੀ ਦਿਸ਼ਾ ਰਹਿਓ ਹੈ। ਭਾਵ ਕਿ ਸਾਡੇ ਵੱਲ ਬਹੁਤਾ ਦਲ ਹੈ ਸੀ, ਉਸ ਪਾਸੇ ਲੋਥ ਦੇ ਕੋਲ ਤੇ ਘੱਟ ਹੀ ਸਨ। ਪਚ ਪਚ ਰਹੇ ਹੇਲ ਕੋ ਡਾਲਤ, ਅਨਕ ਪ੍ਰਕਾਰਨ ਕੇ ਬਲ ਕਾਲਤ। ਭਾਵ ਕਿ ਪਚ ਪਚ ਕੇ ਹੱਲਾ ਕਰ ਕਰਕੇ ਹਾਰ ਗਏ ਨੇ, ਅਨੇਕਾਂ ਪ੍ਰਕਾਰ ਦੇ ਦਾਅ ਕੀਤੇ ਪਰ ਕੋਈ ਦਾਅ ਸਫਲ ਨਹੀਂ ਹੋਇਆ। ਨਹੀਂ ਕਿ ਸੋਹਣੇ ਸਿੰਘ ਹਲਾਏ ਗਾੜ ਨਿਸ਼ਾਨ ਥਿਰੇ ਜਿਸ ਥਾਏ। ਭਾਵ ਕੇ ਝੰਡੇ ਨੂੰ ਗੱਡ ਕੇ ਜਿਸ ਜਗ੍ਹਾ ਦੇ ਉੱਤੇ ਖਾਲਸੇ ਰੁਕ ਗਏ ਸਨ, ਉਥੋਂ ਰਤਾ ਵੀ ਉਹਨਾਂ ਦੇ ਪੈਰਾਂ ਨੂੰ ਮੇਰੇ ਸੈਨਿਕ ਉਖਾੜ ਨਹੀਂ ਸਕੇ। ਕਿਵੇਂ ਇਹ ਲੜਤੇ ਤਾਂ ਨਰਨ ਮੈਂ ਸੋਚਤ ਗਿਰ ਪਤ ਬਹੁ ਮਨ ਮੈਂ। ਭਾਵ ਕੇ ਕਿਸ ਤਰ੍ਹਾਂ ਉਹਨਾਂ ਦੇ ਪੈਰ ਜੰਮੇ ਰਹੇ ਨੇ, ਕਿਸ ਤਰ੍ਹਾਂ ਮੇਰੇ ਸੂਰਮੇ ਲੜੇ ਨੇ, ਇਸ ਗੱਲ ਦਾ ਕੋਈ ਪਤਾ ਨਹੀਂ ਲੱਗਦਾ। ਇਮ ਸੋਚਤ ਗਿਰ ਪਤ ਬਹੁ ਮਨ ਮੈਂ। ਇਸ ਤਰ੍ਹਾਂ ਦੀਆਂ ਬਹੁਤੀਆਂ ਸਾਰੀਆਂ ਸੋਚਾਂ ਪਹਾੜੀ ਰਾਜਾ ਆਪਣੇ ਮਨ ਦੇ ਵਿੱਚ ਸੋਚ ਰਹੇ। ਹਟੀ ਚਮੂ ਲੜ ਬੇ ਪਿਛਵਾਈ ਆਏ ਸਿਵਰ ਕਾਲਿਓ ਗਿਰ ਰਾਈ। ਜਦੋਂ ਹਨੇਰਾ ਪਿਆ ਇਹਨਾਂ ਸਾਰਿਆਂ ਦੀ ਫੌਜ ਵੀ ਪਿੱਛੇ ਹਟੀ ਹੈ ਤੇ ਇਹਨਾਂ ਨੇ ਆਣ ਕੇ ਡੇਰਾ ਲਾਇਆ। ਮਰੇ ਪਰੇ ਸੋ ਖੇਤ ਰਹੇ ਹੈ ਜੋ ਕਾਇਲ ਸੰਭਾਲ ਲਏ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਵਾਲੇ ਪਾਸੇ ਦੇ ਜਿਹੜੇ ਸੂਰਮੇ ਮਰੇ ਸਨ ਉਥੇ ਰਣ ਭੂਮੀ ਦੇ ਵਿਚ ਹੀ ਮਰੇ ਡਿੱਗੇ ਰਹੇ ਤੇ ਜਿਹੜੇ ਕਾਇਲ ਸਨ ਉਹਨਾਂ ਦੀ ਥੋੜੀ ਬਹੁਤੀ ਸੰਭਾਲ ਕੀਤੀ। ਥਕਤ ਸੂਰਮੇ ਸਕਲ ਤੁਰੰਗਨ ਮੁਰ ਜਾਣੇ ਮੁਖ ਸਿਥਲੇ ਅੰਗਨ। ਸਾਰੇ ਸੂਰਮੇ ਬਹੁਤੇ ਜਿਆਦਾ ਥੱਕ ਗਏ ਨੇ, ਇਸ ਤੋਂ ਇਲਾਵਾ ਘੋੜੇ ਵੀ ਬੜੇ ਹਫਕੇ ਥੱਕੇ ਹੋਏ ਨੇ ਤੇ ਸਾਰਿਆਂ ਦੇ ਚਿਹਰੇ ਮੁਰਝਾਏ ਹੋਏ ਨੇ ਤੇ ਅੰਗ ਢਿੱਲੇ ਹੋ ਗਏ ਨੇ ਕਿਉਂਕਿ ਜਿੱਤ ਦੀ ਪ੍ਰਾਪਤੀ ਹੋ ਨਹੀਂ ਸਕੀ, ਹਾਰ ਕੇ ਆਏ ਨੇ। ਬੇਨੇ ਉਤਸਾਹ ਸ਼ੋਕ ਮੈਂ ਕੀਤੇ ਸਨ ਬੰਦੀ ਹੱਥ ਘਾਲਿਓ ਜੇਤੇ। ਇਸ ਤੋਂ ਇਲਾਵਾ ਬਗੈਰ ਉਤਸ਼ਾਹ ਤੋਂ ਬਹੁਤੇ ਸਾਰੇ ਸੋਗ ਦੇ ਵਿੱਚ ਡੁੱਬੇ ਹੋਏ ਨੇ। ਕਈਆਂ ਸਾਰਿਆਂ ਦੇ ਬਹੁਤੇ ਸਾਰੇ ਰਿਸ਼ਤੇਦਾਰ ਸੰਬੰਧੀ ਮਰ ਗਏ ਸਨ, ਇਸ ਗੱਲ ਤੋਂ ਵੀ ਉਹਨਾਂ ਨੂੰ ਵੱਡਾ ਸੋਗ ਵਿਆਪ ਰਿਹਾ। ਇਸ ਤਰ੍ਹਾਂ ਦੀ ਰਾਤ ਦੀ ਜਿਹੜੀ ਵਾਰਤਾ ਹੈ ਉਸ ਨੂੰ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਣ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾ। ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਜੈ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੋ ਨਿਦਾਵੈ ਤਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰਿਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰਾਂ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ, ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ, ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਿਆਂ ਤੇ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।